जैसे एक नारियल है, बाहरों सख्त है, अंदरों बहुत नरम है। बाहरों सख्त इसलिए ताकि अंदर दी नरमाई नूं चोट ना पहुंचे, अंदर दी नरमाई इसलिए कि बाहर दी सख्ती किसी अहंकार विच ना जान देवे। इस तरह परत नूं धर्म ते परमार्थ तों सतगुरु जी ने दोवां दी दात दित्ती है, ता जो वीर रस हठ ग्रह दा निर्दयी नाल निरा युद्ध मात्र ना रह जावे, सगों उत्साह दा विकास करन वाला होवे। वीर रस दा मूल उत्साह है, दान भी वीर रसी शह है। दया तो दान देन दे भाव नाल ते लोड़ पई ते युद्ध करके आपा वार तक दो, दरेग ना करना। इसी सुतंत्र गुरसिखी जिस विच खुल भी आई, जथेबंदी दी रूह भी आई और रूहानी जीवन भी रहा, ते वाहिगुरु गुरु दा अरोग ते निर्मल आसक्ता भी समाई, ते सारे उत्साह ते शांति विकास दी जान बनी। इन्हां शास्त्रधारी नाम बाणी दे प्रेमियां दी जथेबंदी हो रही सी। खालसा जथेबंदी अंग अंगी भाव, जिवें शरीर ते इक है ते असीं कहिंदे आ दो बाहवां ने, दो लत्तां ने, दो अखां ने, अलग अलग ने पर हैं सारा शरीर का ही हिस्सा। इसी नूं कहिंदे ने अंग अंगी पाओ। तो जिथे सहना है उत्थे सौ लोड़ां भी है, खास करके अन्न दाने पट्ठे की लोड़ है, घोड़िया लई पशुआं लई आईआं संगतां की सेवा लई। जदों खालसा बना तो जां ग्रामां तो भाव पिंडां तो ये चीज़ां मंगदा है ते पैसे दे के मिल जांदियां तां वाह वाह, जे चीज़ां पहाड़ियां पास लोड़ तो वधीक ते विक्री वास्ते हुंदियां भी ना मिलदियां तां मुश्किल पैंदी सी। इस मुश्किल वेले कई वेर नीवी उच्ची गलबात हो जांदी, जो लोकां नूं राजां पास पुकारू जा करदे, शिकायत करदे। जदों राजां वल्लों पुछ हुंदी ਤਾਂ ਇਧਰੋਂ ਉੱਤਰ ਜਾਂਦਾ ਕਿ ਤੁਸੀਂ ਚੀਜ਼ਾਂ ਦੇ ਨਿਰਖ ਬੰਨ ਦਿਓ, ਮੁੱਲ ਤੈਅ ਕਰ ਦਿਓ, ਸਾਥੋਂ ਲੋਕ ਮੁੱਲ ਲੈ ਲਿਆ ਕਰਨ ਅਤੇ ਵਸਤੂ ਦੇ ਦਿਆ ਕਰਨ। ਇਹ ਗੱਲ ਕਦੇ ਟੁਰਦੀ ਕਦੇ ਨਾ। ਅਸਲ ਗੱਲ ਤਾਂ ਇਹ ਸੀ ਕਿ ਔਰੰਗਜ਼ੇਬ ਅਤੇ ਉਸਦੀ ਸਰਕਾਰ ਵੈਰੀ ਸੀ, ਜਿਸ ਕਰਕੇ ਰਾਜੇ ਵੀ ਕਹਿਰੀ ਅੱਖ ਰੱਖਦੇ ਸਨ। ਸਿੱਖੀ ਉਹਨਾਂ ਨੂੰ ਬਹੁਤ ਰੜਕਦੀ ਸੀ। ਜਾਪਦਾ ਹੈ ਕਿ ਉਸਦੇ ਇਸ਼ਾਰੇ 'ਤੇ ਕਦੇ ਰਾਜਿਆਂ ਦੇ ਆਪਣੇ ਭਰਮ ਭੈ ਤੇ ਲਾਲਚ ਵੈਰ ਕਮਾਉਂਦੇ ਸਨ। ਇਸ ਕਰਕੇ ਬਹਾਨੇ ਬਹਾਨੇ ਗੁਰੂ ਜੀ ਅੱਗੇ ਮੁਸ਼ਕਲਾਂ ਤੇ ਅੜਚਣਾਂ ਦੇ ਸਮਾਨ ਕੀਤੇ ਜਾਂਦੇ ਸਨ, ਜਿਨ੍ਹਾਂ ਵਿੱਚੋਂ ਕਦੇ ਤਾਂ ਬਿਲਾਸਪੁਰ ਦਾ ਰਾਜਾ ਆਨੰਦਪੁਰ ਦਾ ਕਿਰਾਇਆ ਮੰਗਣ ਭੇਜਦਾ। ਹਾਲਾਂਕਿ ਉਹ ਜਿਵੇਂ ਗੁਰੂ ਜੀ ਦੀ ਜਰਖ ਜੀ ਸੀ, ਕਦੇ ਹਾਥੀ ਆਦਿਕ ਸਮਾਨ ਮੰਗ ਭੇਜਦਾ, ਕਦੇ ਪਰਜਾ ਤੋਂ ਅੰਨ ਦਾਣੇ ਤ੍ਰਿਣ ਦੀ ਅੜਚਣ ਖੜੀ ਹੋ ਜਾਂਦੀ, ਕਦੇ ਕੁਛ ਕਦੇ ਕੁਛ। ਇਹ ਰਾਜਿਆਂ ਦੇ ਖਾਸ ਕਰਕੇ ਭੀਮ ਚੰਦ ਦੇ ਮਾੜੇ ਵਰਤਾਓ ਦੇ ਕਾਰਨ ਹੀ ਗੁਰੂ ਸਾਹਿਬ ਪੌਂਟੇ ਜਾ ਵਸੇ ਸੀ। ਰਾਜਿਆਂ ਦੀ ਪਹਿਲ ਨਾਲ ਭੰਗਾਣੀ ਦਾ ਯੁੱਧ ਹੋਇਆ ਸੀ, ਉਸ ਜੰਗ ਵਿੱਚ ਰਾਜਿਆਂ ਦੀ ਹਾਰ ਹੋਈ, ਗੁਰੂ ਜੀ ਮੁੜ ਆਨੰਦਪੁਰ ਸਾਹਿਬ ਆ ਵਸੇ। ਇੱਥੇ ਵਸਦਿਆਂ ਲੋੜ ਵੇਲੇ ਜੈਸੇ ਨਦੌਣ ਦੇ ਜੰਗ ਵਿੱਚ ਰਾਜੇ ਗੁਰੂ ਜੀ ਦੀ ਸ਼ਰਨ ਵੀ ਆਏ, ਮਦਦ ਵੀ ਲੈਂਦੀ ਰਹੇ, ਫਿਰ ਅੱਖਾਂ ਵੀ ਫੇਰ ਲੈਂਦੇ, ਤੰਗ ਵੀ ਕਰਦੇ। ਇਸ ਤਰ੍ਹਾਂ ਦੇ ਵਰਤਾਵਿਆਂ ਵਿੱਚ ਭੀਮ ਚੰਦ ਤਾਂ ਚੱਲ ਵਸਿਆ ਅਤੇ ਉਸਦੀ ਥਾਵੇਂ ਉਸਦਾ ਪੁੱਤ ਉਸ ਤੋਂ ਵੀ ਜ਼ਿਆਦਾ ਕਰੜਾ ਅਜਮੇਰ ਚੰਦ ਗੱਦੀ 'ਤੇ ਬੈਠਾ। ਇਸ ਦਾ ਵਰਤਾਓ ਵੀ ਪਿਤਾ ਵਰਗਾ ਖੋਟਾ ਸੀ। ਇਸ ਨੇ ਇੱਕ ਵਾਰ ਇੱਕ ਚਲਾਕੀ ਕੀਤੀ ਕਿ ਆਪਣੇ ਵਜ਼ੀਰ ਜਿਸ ਨੂੰ ਸਿੱਖਾਂ ਵਿੱਚ ਆਮ ਤੌਰ 'ਤੇ ਪੰਮਾ ਕਰਕੇ ਜਾਣਿਆ ਜਾਂਦਾ, ਇੰਝ ਲੱਗਦਾ ਜਿਵੇਂ ਇਹਦਾ ਨਾਂ ਪਰਮਾਨੰਦ ਹੋਏਗਾ, ਗੁਰੂ ਦਰਬਾਰ ਵਿੱਚ ਘੱਲਿਆ ਕਿ ਗੁਰੂ ਜੀ ਦੇ ਨਾਲ ਕੋਈ ਜ਼ਹਿਰਾ ਸਮੱਸਿਆ ਦੀ ਸੂਰਤ ਪੈਦਾ ਕਰੇ। ਇਸਨੇ ਆ ਕੇ ਪਰਜਾ ਦੀ ਪੁਕਾਰ ਬਾਬਤ ਵਾਰਤਾਲਾਪ ਕੀਤੀ ਤਾਂ ਸਤਿਗੁਰੂ ਜੀ ਦੇ ਦਰਬਾਰ ਦੇ ਮੁਖੀ ਮਾਮਾ ਕਿਰਪਾਲ ਚੰਦ ਜੀ ਨੇ ਆਖਿਆ, ਹੇ ਵਜ਼ੀਰ, ਸਾਡੀ ਵਿਖਾਂਤ ਕੋਈ ਨਹੀਂ, ਤੁਸੀਂ ਆਪਣੀ ਪਰਜਾ ਨੂੰ ਹੁਕਮ ਦੇ ਛੱਡੋ ਜੋ ਘਾਹ ਲੱਕੜੀ ਬਦਲੇ ਸਿੱਖਾਂ ਨਾਲ ਨਾ ਲੜਿਆ ਕਰ ਅਤੇ ਦੁੱਧ ਘਿਓ ਅੰਨ ਸ਼ੱਕਰ ਮੁੱਲ ਕੀਮਤ 'ਤੇ ਦੇ ਦਿਆ ਕਰ। ਪੰਮਾ ਇਹ ਗੱਲਾਂ ਸੁਣ ਕੇ ਮਨ ਮਨਾ ਕੇ ਚਲਾ ਗਿਆ, ਪਰ ਵਰਤਾਵਾ ਫਿਰ ਉੱਥੇ ਦਾ ਉੱਥੇ। ਸਿੱਖਾਂ ਨੂੰ ਮੁਸ਼ਕਲਾਂ ਪੈਣ ਅਤੇ ਉਹ ਕੁਛ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ। ਹੋਇਆ ਕੀ ਕਿ ਇੱਕ ਦਿਨ ਲੋਢੇ ਪੈਰ ਦੀਵਾਨ ਸੱਜ ਰਿਹਾ ਸੀ, ਕੀਰਤਨੀਆਂ ਕੀਰਤਨ ਕਰ ਰਿਹਾ ਸਨ ਅਤੇ ਪਾਤਸ਼ਾਹ ਤਾਰਿਆਂ ਵਿੱਚ ਚੰਦ ਵਾਂਗੂ ਸਭਾ ਦੇ ਸਵਾਮੀ ਬਿਰਾਜਮਾਨ ਹੋਏ ਸਨ। ਨੂਰੀ ਚਿਹਰੇ ਤੋਂ ਤੇਜ ਤੇ ਸ਼ਾਂਤੀ ਦੀ ਮਿਲਵੀ ਨੂਰ ਫੁਹਾਰ ਪੈ ਰਹੀ ਸੀ। ਚਕੋਰ ਮਨ ਸਿੱਖ ਦਰਸ਼ਨ ਕਰ ਕਰਕੇ ਆਨੰਦ ਲੈ ਰਹੇ ਸਨ। ਇੱਕ ਪਾਸੇ ਨੈਣਾਂ ਦੇ ਸਾਹਮਣੇ ਪ੍ਰਤੱਖ ਦਰਸ਼ਨ ਸਨ, ਦੂਜੇ ਪਾਸੇ ਕੰਠ ਕੀਰਤਨ ਦੀ ਅੰਮ੍ਰਿਤ ਫੁਹਾਰ ਇਹ ਪਿਲਾ ਰਹੇ ਸਨ ਔਰ ਕੰਨ ਸੁਣ ਰਹੇ ਸਨ। ਦੋਹਾਂ ਦਾ ਮਿਲਵਾਂ ਅਸਰ ਇੱਕ ਸਰੂਰ ਦੇ ਰਿਹਾ ਸੀ ਅਤੇ ਸਰੂਰ ਚਿੱਤ ਨੂੰ ਇਕਾਗਰ ਕਰ ਰਿਹਾ ਸੀ। ਉੱਚਤਾ ਅਤੇ ਇਕਾਗਰਤਾ ਦਾ ਭਾਵ ਸਭ ਦੇ ਅੰਦਰ ਗੱਢ ਰਿਹਾ ਸੀ। ਸੂਰਜ ਲਪਟਦਾ ਗਿਆ, ਸ਼ਾਮਾਂ ਪੈ ਗਈਆਂ, ਸੋਦਰ ਦਾ ਕੀਰਤਨ ਹੋ ਕੇ ਭੋਗ ਪੈ ਗਿਆ, ਰਹਿ ਰਾਸ ਦਾ ਪਾਠ ਹੋ ਕੇ ਅਰਦਾਸਾ ਸੋਧਿਆ ਗਿਆ, ਪ੍ਰਸ਼ਾਦ ਵਰਤਿਆ, ਸੰਗਤ ਵਿਦਾ ਹੋ ਗਈ। ਗੁਰੂ ਪਾਤਸ਼ਾਹ ਅੱਜ ਉੱਥੇ ਬਿਰਾਜੇ ਰਹੇ। ਕੁਛ ਕਾਰਜ ਵਿਦਵਾਨਾਂ ਅਤੇ ਕਵੀਆਂ ਦੇ ਦਾਨ ਸਨਮਾਨ ਦਾ ਇਸ ਵੇਲੇ ਅਜੇ ਹੋਣਾ ਸੀ। ਇਸ ਵੇਲੇ ਤਾਰਨਹਾਰ ਸਤਿਗੁਰੂ ਜੀ ਦੀ ਨਜ਼ਰ ਥੋੜ੍ਹੀ ਦੂਰੀ 'ਤੇ ਜਾ ਪਈ। ਅੰਦਰ ਜਾਣ ਵਾਲੇ ਦਰਵਾਜ਼ੇ ਦੇ ਅੰਦਰਵਾਰ ਕੰਧ ਨਾਲ ਇੱਕ ਲੰਮੀ ਭਰਵੀਂ ਪਰ ਨਿੰਮੂ ਝਾਨ ਸੂਰਤ ਖੜੀ ਸੀ। ਸਾਹਿਬਾਂ ਨੇ ਪਾਸ ਖੜੇ ਸਿੰਘ ਨੂੰ ਪੁੱਛ ਕੀਤੀ, ਸਿੰਘਾ ਓ ਕੌਣ ਖੜਾ ਹੈ? ਉਸ ਅਰਦਾਸ ਕੀਤੀ, ਪਾਤਸ਼ਾਹ ਕੋਈ ਪ੍ਰੇਮੀ ਹੈ, ਦੋ ਤਰੇ ਦਿਨ ਤੋਂ ਦੋਏ ਵੇਲੇ ਆਉਂਦਾ ਹੈ, ਇਸ ਵੇਲੇ ਉੱਥੇ ਖੜਾ ਰਹਿੰਦਾ ਹੈ ਅਤੇ ਫਿਰ ਟੁਰ ਜਾਂਦਾ, ਉਰੇ ਤਾਂ ਨਹੀਂ ਆਇਆ ਕਦੀ, ਜਾਪਦਾ ਦਰਸ਼ਨ ਵੇਲੇ ਨਹੀਂ ਹੋਏ ਲੱਗਦੇ? ਸਤਿਗੁਰੂ ਜੀ ਨੇ ਪੁੱਛਿਆ। ਸਿੰਘ ਉੱਤਰ ਦੇਣ ਲੱਗਾ, ਪਾਤਸ਼ਾਹ ਜੀ ਉਹ ਪਹਿਲੇ ਤਾਂ ਬੂਹੇ ਦੇ ਬਾਹਰ ਆ ਖੜਦਾ ਸੀ ਅਤੇ ਮਹਾਠ ਉੱਤੇ ਸਿਰ ਧਰ ਕੇ ਚਲਾ ਜਾਂਦਾ ਸੀ, ਹੁਣ ਥੋੜ੍ਹੀ ਹਿੰਮਤ ਕਰਕੇ ਦਲੀਜਾਂ 'ਤੇ ਸਿਰ ਧਰ ਕੇ ਚਰਨ ਧੂੜ ਮੱਥੇ ਲਾ ਕੇ ਅੰਦਰ ਆ ਜਾਂਦਾ, ਪਰ ਉਸੇ ਕੰਧ ਨਾਲ ਲੱਗ ਕੇ ਖੜਾ ਆਪ ਦੇ ਦਰਸ਼ਨ ਕਰਦਾ ਰਹਿੰਦਾ ਹੈ, ਇੱਕ ਟੱਕ ਨੀਝ ਲਾ ਕੇ ਵੇਖਦਾ ਰਹਿੰਦਾ ਹੈ। ਭੋਗ ਪੈਣ ਵੇਲੇ ਕੜਾ ਪ੍ਰਸ਼ਾਦ ਦੇ ਵਰਤਾਰੇ ਤੋਂ ਅਗੇਰੇ ਹੀ ਟੁਰ ਜਾਂਦਾ ਹੈ। ਅੱਜ ਪਤਾ ਨਹੀਂ ਕਿਉਂ ਖੜੋਤਾ ਰਿਹਾ, ਅਜੇ ਵੀ ਉਸਦੇ ਜਾਣ ਦੇ ਕੋਈ ਚਿੰਨ ਨਜ਼ਰ ਨਹੀਂ ਪੈਂਦੇ, ਸ਼ਾਇਦ ਕੋਈ ਗੱਲ ਕਰਨੀ ਹੋ ਸੁਣ। ਪਾਤਸ਼ਾਹ ਜੀ ਸੰਗ ਦਾ ਹੋਣਾ, ਜੇ ਆਪ ਜੀ ਦੀ ਆਗਿਆ ਹੋਵੇ ਤਾਂ ਪਤਾ ਕਰਾਂ, ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ। ਕੁਛ ਪਲਾਂ ਮਗਰੋਂ ਉਹ ਉਸ ਪਾਸ ਜਾ ਕੇ ਮੁੜ ਆਇਆ ਅਤੇ ਹਜ਼ੂਰੀ ਵਿੱਚ ਬਹਿ ਬੈਠ ਕੇ ਬਿਨੈ ਕੀਤੀ ਉਸ ਕਿ ਪਾਤਸ਼ਾਹ ਜੀ ਉਹ ਪੁੱਛਣ 'ਤੇ ਦੱਸਿਆ ਸੂ ਕਿ ਕਲਾਲ ਹਾਂ, ਹੋਰ ਕਿਸੇ ਗੱਲ ਦਾ ਉੱਤਰ ਨਹੀਂ ਸੂ ਦਿੱਤਾ। ਜੋ ਪੁੱਛਿਆ ਉਸ ਦੇ ਉੱਤਰ ਵਿੱਚ ਅੱਖਾਂ ਵਿੱਚੋਂ ਦੋ ਅੱਥਰੂ ਕਿਰ ਪੈਂਦੇ। ਸਤਿਗੁਰੂ ਜੀ ਇਹ ਸੁਣ ਕੇ ਕੁਛ ਆਖਣੀ ਲੱਗੇ ਸਨ ਕਿ ਉਧਰੋਂ ਕਵੀ ਉੱਤੋਂ ਤੁੜੀ ਆਉਣ ਲੱਗ ਪਏ ਅਤੇ ਆਪ ਉਸ ਪਰਚੇ ਵਿੱਚ ਲੱਗ ਗਏ। ਜਿਨ੍ਹਾਂ ਬਾਹਰੋਂ ਆਏ ਕਵੀਆਂ ਦੀ ਰਚਨਾ ਪਰ ਪ੍ਰਸੰਨ ਹੋਏ ਸਨ, ਉਹਨਾਂ ਨੂੰ ਟੋਰਨਾ ਸੀ, ਉਹਨਾਂ ਨੂੰ ਧਨ ਘੋੜੇ ਬਸਤਰ ਸਰੂਪੇ ਆਦਿ ਦੇ ਦਿਵਾ ਕੀਤੇ। ਕੁਛ ਕਵੀਆਂ ਨੇ ਆਪਣੀ ਮਨੋਹਰ ਰਚਨਾ ਸੁਣਾਈ। ਜਦੋਂ ਸਾਰੇ ਕਵੀ ਵਿਦਾ ਹੋ ਗਏ ਤਾਂ ਸਾਹਿਬ ਡੇਰੇ ਜਾਣ ਲਈ ਉੱਠੇ, ਟੁਰੇ, ਫਿਰ ਨਜ਼ਰ ਕੰਧ ਵੱਲ ਪਈ, ਉਹੀ ਉਹ ਸੂਰਤ ਉਵੇਂ ਖੜੀ ਸੀ। ਤਦ ਸਤਿਗੁਰਾਂ ਨੂੰ ਫਿਰ ਧਿਆਨ ਪੈ ਗਿਆ ਕਿ ਉਹ ਆਦਮੀ ਖੜਾ ਹੈ ਜਿਸਨੇ ਪੁੱਛਣ ਪਰ ਆਪਣਾ ਪਤਾ ਕਲਾਲ ਦੱਸ ਕੇ ਕੇਵਲ ਨੈਣਾਂ ਦੇ ਜਲ ਨਾਲ ਗੱਲ ਕੀਤੀ ਸੀ। ਆਪ ਹੁਣ ਉਸ ਵੱਲ ਤੱਕ ਦੇ ਦਰਵਾਜ਼ੇ ਨੂੰ ਆਏ ਤਾਂ ਅਜੇ ਥੋੜ੍ਹੀ ਦੂਰ ਹੀ ਸਨ ਕਿ ਉਸ ਨੇ ਡੰਡਵਤ ਮੱਥਾ ਟੇਕਿਆ। ਆਪ ਜੀ ਖੜੇ ਹੋ ਗਏ, ਪਾਤਸ਼ਾਹ ਦਾ ਹੁਕਮ ਹੋਇਆ, ਸਿੱਖਾ ਉੱਠ, ਗੁਰੂ ਭਲਾ ਕਰੇ। ਸਿੱਖ ਉੱਠ ਕੇ ਫਿਰ ਖੜੋ ਗਿਆ। ਨੈਣ ਜਲ ਬੂਰਤ ਸਨ ਤੇ ਚਰਨਾਂ ਵੱਲ ਲੱਗੇ ਹੋਏ ਸਨ। ਮੇਰਾ ਦੇ ਮਾਲਕ ਨੇ ਪੁੱਛਿਆ, ਪੁਰਖਾ ਕੌਣ ਹੈ, ਕਿੱਥੋਂ ਆਇਆ ਤੂੰ? ਠੰਡਾ ਸਾਹ ਲੈ ਕੇ ਉਸਨੇ ਬਿਨੈ ਕੀਤੀ, ਪਾਤਸ਼ਾਹ ਜੀ ਉਹ ਕਲਾਲ ਹਾਂ ਜਾਤ ਦਾ, ਮੇਰੀ ਜਾਤ ਨੀਵੀਂ ਹੈ। ਸਤਿਗੁਰ ਜੀ ਦੇ ਚਿਹਰੇ 'ਤੇ ਮੁਸਕਰਾਹਟ ਆਈ, ਭਲਾ ਕਲਾਲ ਕੌਣ ਹੁੰਦੇ ਨੇ ਬਈ? ਸਿੱਖ ਕਹਿਣ ਲੱਗਾ, ਪਾਤਸ਼ਾਹ ਇੱਕ ਜਾਤੀ ਹੈ ਜਿਸ ਨੂੰ ਬ੍ਰਾਹਮਣ ਨੀਵੀਂ ਦੱਸਦੇ ਨੇ, ਜਿਸ ਨਾਲ ਬ੍ਰਾਹਮਣ ਖੱਤਰੀ ਵਰਤਣੋਂ ਬੜਾ ਸੰਕੋਚ ਕਰਦੇ ਨੇ। ਅੱਛਾ ਕਲਾਲ, ਕਲਾਲ ਸਿੱਖਾ, ਕਲਾਲ ਤਾਂ ਗੁਰੂ ਦਾ ਲਾਲ ਹੁੰਦਾ ਹੈ। ਵਾਹਿਗੁਰੂ ਵਾਹਿਗੁਰੂ, ਸਹਿ ਸੁਭਾਅ ਮੇਰੇ ਪਾਤਸ਼ਾਹ ਜੀ ਦੇ ਪਾਵਨ ਰਸਨਾ ਤੋਂ ਕਿੱਡੀ ਮਿੱਠੀ ਤੇ ਕਿੱਡੀ ਅਧਿਕਾਰਕ ਇਹ ਆਵਾਜ਼ ਉਹਦੇ ਕੰਨਾਂ ਵਿੱਚ ਪਈ। ਇਹ ਸੁਣਦਿਆਂ ਕਲਾਲ ਬੇਬਲ ਹੋ ਕੇ ਚਰਨਾਂ 'ਤੇ ਢਹਿ ਪਿਆ। ਅਰੋਗਤਾ ਦੀ, ਪਵਿੱਤਰਤਾ ਦੀ, ਮਿਹਰ ਦੀ, ਪਿਆਰ ਦੀ ਸ਼ੋਅ ਲਾਉਣ ਵਾਲੇ ਬਖਸ਼ਿੰਦ ਦਾਤੇ ਨੇ ਬਾਹੋਂ ਫੜ ਕੇ ਉਠਾ ਲਿਆ ਅਤੇ ਆਪਣੀ ਹਰਨਾਮ ਦੀ ਪਵਿੱਤਰਤਾ ਨਾਲ ਦਗਦਗ ਕਰਦੀ ਛਾਤੀ ਨਾਲ ਲਾ ਲਿਆ ਅਤੇ ਫਿਰ ਕਿਹਾ, ਕਲਾਲ ਗੁਰੂ ਦਾ ਲਾਲ। ਫਿਰ ਸਤਿਗੁਰ ਕਹਿਣ ਲੱਗੇ, ਸਿੱਖਾ ਜਾਤੀ ਦੇ ਕਿਆ ਹੱਥ ਸੱਚ ਪਰਖੀਐ, ਮੋਹਰਾ ਹੋਵੇ ਹੱਥ ਮਰਿਆ ਚੱਖੀਐ। ਸ਼ਰਨਾਗਤ ਦੇ ਸਿਰ 'ਤੇ ਸਤਿਗੁਰਾਂ ਦਾ ਹੱਥ, ਮੇਰਾ ਦਾ ਦਾਤਾ ਹੱਥ ਵਿੱਚ ਹੱਥ ਫੜੀ। ਫਿਰ ਵਾਕ ਇਸ ਤਰ੍ਹਾਂ ਹੋਇਆ, ਸਭ ਪਾਲਾਂ ਭੰਨ ਕੱਤੀਆਂ ਹਨ ਅੰਮ੍ਰਿਤ ਛਕ ਅਤੇ ਆਪਣੇ ਇਸ ਨੀਵੀਂ ਜਾਤੀ ਦੇ ਵਿਚਾਰ ਵਿੱਚੋਂ ਬਾਹਰ ਨਿਕਲ, ਤੂੰ ਗੁਰੂ ਦਾ ਲਾਲ ਹੈ ਪਰ ਤਿਆਗ ਆਪਣੇ ਕਲਾਲ ਸੁਨਿਆਰ ਜੱਟ ਸ਼ੇਬਾ ਜਾਪਾ ਭਾਵਾਂ ਨੂੰ। ਇਹ ਜਾਤ ਭਾਵ ਹੀ ਬੰਦੇ ਨੂੰ ਹੰਕਾਰ ਵਿੱਚ ਅਤੇ ਨੀਵੇਂਪਣ ਵਿੱਚ ਲੈ ਜਾਂਦੇ ਨੇ, ਕਦੀ ਟਹਿੰਡ ਦੀਆਂ ਕਲਾ ਵਿੱਚ, ਕਦੀ ਹੰਕਾਰੀ ਕਲਾ ਵਿੱਚ। ਚੜ੍ਹਦੀ ਕਲਾ ਵਿੱਚ ਰਹਿਣ ਲਈ ਇਹਨਾਂ ਤੋਂ ਨਿਵਿਰਤੀ ਚਾਹੀਦੀ ਹੈ। ਜਾਤਾਂ ਬਣ ਗਈਆਂ ਨੇ ਤ੍ਰੇੜਾਂ, ਪਰਜਾ ਅਤੇ ਮਹਿਲ ਦੀਆਂ, ਇਹ ਵੜ ਗਈਆਂ ਲੋਕਾਂ ਦੇ ਅੰਦਰ ਹੀ ਅਤੇ ਅੰਦਰ ਪੈ ਗਈ ਦੁਵੈਸ਼। ਇਹ ਜਾਤਾਂ ਹੀ ਨੇ ਜਿਹੜੀਆਂ ਕਮਾਮਾਂ ਦੀ ਵੰਡ ਹੁਣ ਬਣ ਗਈਆਂ ਅਤੇ ਹੰਕਾਰ ਦੇ ਦਬੇਲਪਣੇ ਦੀਆਂ ਵਿੱਥਾਂ ਬਣ ਗਈਆਂ। ਸਿੱਖ ਕਹਿਣ ਲੱਗਾ, ਪਾਤਸ਼ਾਹ ਕੀ ਮੈਂ ਅੰਮ੍ਰਿਤ ਛਕ ਸਕਦਾ ਹਾਂ? ਗੁਰੂ ਜੀ ਕਹਿਣ ਲੱਗੇ, ਕਿਉਂ ਨਹੀਂ, ਅੰਮ੍ਰਿਤ ਪ੍ਰਾਣੀ ਮਾਤਰ ਲਈ ਹੈ, ਹਰ ਕੋਈ ਸਿੰਘ ਸੱਚ ਸਕਦਾ ਹੈ। ਮੇਰਾ ਦੀਵਾਨ, ਮੇਰਾ ਲੰਗਰ ਸ਼ੋਹ ਵਾਲਿਆਂ ਦੀ ਸ਼ੋਹ ਦੂਰ ਕਰਦਾ ਹੈ। ਸੱਭੇ ਸਾਂਝੀ ਵਾਲ ਸਦਾਇਣ, ਤੂੰ ਕਿਸੇ ਨਾ ਦਿਸਾ ਹੈ ਬਾਰਾ ਜੀਓ। ਸਿੱਖ ਲੰਮਾ ਅਤੇ ਠੰਡਾ ਪਰ ਸੁੱਖ ਦਾ ਸਾਹ ਲੈ ਕੇ, ਹੇ ਆਪ ਮਾਲਕਾ ਬਿਰਧ ਪਾਲਕਾ, ਸ਼ੁਕਰ ਹੈ ਕਿ ਮੈਂ ਆਪ ਦੀ ਦੇਵਤਿਆਂ ਵਾਲੀ ਸਭਾ ਵਿੱਚ ਬੈਠ ਸਕਾਂਗਾ, ਆਪ ਦੀ ਲਾਈ ਸੱਚੀ ਰਿਖੀਆਂ ਦੀ ਪੰਗਤ ਵਿੱਚ ਸਾਂਝੀਵਾਲ ਹੋ ਸਕਾਂਗਾ, ਸ਼ੁਕਰ ਹੈ ਸ਼ੁਕਰ ਹੈ। ਪਰ ਹਾਏ, ਅੜ ਪਿੰਡ ਦੇ ਬ੍ਰਾਹਮਣ, ਜਿਮੀਆਂ ਦੇ ਮਾਲਕ, ਜਿਮੀਦਾਰ ਮੈਨੂੰ ਕਦੋਂ ਇਹ ਦਰਜਾ ਦੇਣਗੇ? ਲੱਗੀ ਪੰਗਤ ਵਿੱਚ ਕਹਿਣਗੇ, ਜਾ ਪਰੇ ਹੋ ਭੇਟਣਾ, ਇਹ ਬ੍ਰਾਹਮਣ ਕੀ ਪੰਕਤੀ ਹੈ? ਗੁਰੂ ਜੀ ਬੜੀ ਗੰਭੀਰਤਾ ਨਾਲ ਸੁਣ ਰਹੇ ਸਨ। ਅੰਮ੍ਰਿਤ ਤੇਰੀ ਜਾਤ ਜਨਮ ਦੀ ਹੀਨਤਾ ਖੋਏਗਾ, ਤੂੰ ਆਪਣੇ ਅੰਦਰੋਂ ਆਪਣੇ ਭਾਵ ਵਿੱਚ ਵਸਰੀ ਹੀਨਤਾ ਦੂਰ ਕਰ, ਉੱਚ ਕਰਮੀ ਹੋ, ਉੱਚੇ ਸੁੱਚੇ ਕਰਮ ਕਰ, ਉੱਚੀ ਸੁਰਤ ਵਾਲਾ ਹੋ, ਉੱਚੇ ਭਾਵਾਂ ਵਿੱਚ ਵਸ, ਪਰਵਾਹ ਨਾ ਕਰ ਅਭਿਮਾਨ ਨਾਲ ਉੱਚੇ ਬਣ ਰਿਹਾ, ਇਹ ਤੇ ਹੰਕਾਰ ਹੈ, ਉਹਨਾਂ ਦੀ ਕਿਰਤਾ ਪ੍ਰਵਾਹ ਨਹੀਂ ਕਰਨੀ। ਸਿੱਖ ਗਦਗਦ ਹੋ ਗਿਆ, ਪਾਤਸ਼ਾਹ ਮੇਰਾ ਪਿੰਡ ਅੱਧਾ ਬਾਹਮਣਾਂ ਦਾ ਹੈ, ਅੱਧਾ ਜਿਮੀਦਾਰਾਂ ਦਾ ਹੈ, ਮੇਰੇ ਪਿੰਡ ਦਾ ਇੱਕ ਬ੍ਰਾਹਮਣ ਆਪ ਦਾ ਸਿੱਖ ਹੋਇਆ, ਉਸ ਅੰਮ੍ਰਿਤ ਛਕਿਆ, ਉਸ ਨਾਲ ਵੀ ਬ੍ਰਾਹਮਣ ਖੁਣਸਦੇ ਨੇ, ਮੈਨੂੰ ਉਸਨੇ ਆਪ ਹੀ ਆਪ ਜੀ ਦੀ ਦੱਸ ਪਾਈ। ਉਸ ਆਖਿਆ ਸੀ ਕਿ ਗੁਰੂ ਗੋਦੀ ਵਿੱਚ ਜਾਤ ਆਜ਼ਾਦ ਦਾ ਭੇਵ ਨਹੀਂ ਹੈ, ਮੈਂ ਤਾਂ ਵੀ ਡਰਦਾ ਡਰਦਾ ਆਇਆ ਹਾਂ, ਪਰ ਸਦਕੇ ਹਾਂ ਆਪਦੇ ਜੋ ਨੀਵਿਆਂ ਨੂੰ ਉੱਚੇ ਕਰਨ ਦੇ ਬਿਰਧ ਪਾਲਦੇ ਹੋ। ਜੈਸਾ ਸਤਿਗੁਰ ਸੁਣੀਦਾ ਤੈਸਾ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਗੁਰੂ ਜੀ परमेश्वर तो विमुखता आचरण का नीवापन सुभाव की नीचता परस्पर वर्ताव विच ईरखा इस तरह के अवगुण जिहड़े ने ना गुरमुखा जात नूं नीवियां करदे ने। अवगुण त्यागने गुण विहाजने बाणी पढ़नी सुननी फिर विचारनी उस विचार ते अमल करना नाम जपना यही उत्तम जाति है। कोई भी इस प्रवेश कर सकता है। धन हो दाता जी धन हो तुसी सिख दे मूहों सुभावक निकलिया। फिर हुक्म हो गया कि इसनों अमृत छकाओ अभेद वरताओ। कल दे दीवान विच कड़ा प्रसाद ये आप तैयार करके लियावे ते संगत विच वरते।